नमस्कार, ये आकाशवाणी जलंधर है। ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਵਿਚ ਮੱਧ ਵਰਗ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਕਿਹਾ ਉਨ੍ਹਾਂ ਦੀਆਂ ਇੱਛਾਵਾਂ ਦੇਸ਼ ਦੀ ਤਰੱਕੀ ਦੀ ਸਭ ਤੋਂ ਮਜ਼ਬੂਤ ਬੁਨਿਆਦ ਨੇ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ 'ਚ ਲਏ ਗਏ ਫੈਸਲੇ ਦਾ ਐਲਾਨ ਕਰੇਗਾ। ਸਰਕਾਰ ਨੇ ਕਿਹਾ EPFO ਨੇ ਚਾਲੂ ਵਿੱਤੀ ਸਾਲ 2024-25 ਵਿਚ 5 ਕਰੋੜ ਤੋਂ ਵੱਧ ਦਾਅਵਿਆਂ ਦਾ ਨਿਪਟਾਰਾ ਕਰਕੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ। ਦਿੱਲੀ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਹੋਣ ਵਾਲੀ ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ। 11 ਜ਼ਿਲ੍ਹਿਆਂ ਵਿਚ 19 ਗਿਣਤੀ ਕੇਂਦਰ ਬਣਾਏ ਗਏ ਨੇ ਅਤੇ ਮਰਦਾਂ ਦੀ ਕ੍ਰਿਕਟ ਵਿਚ ਭਾਰਤ ਦੇ ਨਾਗਪੁਰ 'ਚ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹੈ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਦੇ ਵਿਕਾਸ ਮਾਡਲ ਰਾਸ਼ਟਰ ਪਹਿਲਾਂ ਨੂੰ ਪਰਖਿਆ, ਸਮਝਿਆ ਅਤੇ ਇਸ ਦਾ ਸਮਰਥਨ ਕੀਤੈ ਅਤੇ ਇਸ ਲਈ ਉਨ੍ਹਾਂ ਦੀ ਸਰਕਾਰ ਨੂੰ 3ਵੀ ਵਾਰ ਫਤਵਾ ਦਿੱਤੈ। ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਤੇ ਧੰਨਵਾਦ ਦੇ ਮਤੇ ਤੇ ਚਰਚਾ ਦਾ ਜਵਾਬ ਦਿੰਦੇ ਹੋਏ ਰਾਜ ਸਭਾ 'ਚ ਬੋਲ ਰਹੇ ਸਨ। ਸ੍ਰੀ ਮੋਦੀ ਨੇ ਕਿਹਾ, ਵਿਕਾਸਸ਼ੀਲ ਤੋਂ ਵਿਕਸਿਤ ਰਾਸ਼ਟਰ ਬਣਨ ਦਾ ਸਫ਼ਰ ਬੁਨਿਆਦੀ ਢਾਂਚੇ ਦੇ ਵਿਕਾਸ ਵਿਚੋਂ ਲੰਘਦੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਭਰ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੱਧ ਵਰਗ ਭਾਰਤ ਦੀ ਵਿਕਾਸ ਯਾਤਰਾ ਨੂੰ ਅੱਗੇ ਵਧਾਉਣ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀਆਂ ਇੱਛਾਵਾਂ ਦੇਸ਼ ਦੀ ਤਰੱਕੀ ਦੀ ਸਭ ਤੋਂ ਮਜ਼ਬੂਤ ਬੁਨਿਆਦ ਨੇ।
ਥੋੜੇ ਨੂੰ ਅਗਰ ਮੁਝੇ ਇੱਕ ਸ਼ਬਦ ਮੈਂ ਕਹਿਣਾ ਹੈ ਤਾਂ ਮੈਂ ਇਹ ਕਹੂੰਗਾ, ਨੇਸ਼ਨ ਫਸਟ। ਇਸੀ ਇੱਕ ਉਮਦਾ ਭਾਵਨਾ ਔਰ ਸਮਰਪਿਤ ਭਾਵ ਸੇ ਹਮਨੇ ਲਗਾਤਾਰ ਆਪਣੀ ਨੀਤੀਓ ਮੈਂ, ਆਪਣੇ ਕਾਰਜਕ੍ਰਮੋਂ ਮੈਂ, ਹਮਾਰੇ ਵਾਣੀ ਮੈਂ, ਵਰਤਨ ਮੈਂ, ਇਸੀ ਇੱਕ ਬਾਤ ਕੋ ਮਾਨਦੰਡ ਮਾਨ ਕਰਕੇ ਦੇਸ਼ ਕੀ ਸੇਵਾ ਕਰਨੇ ਕਾ ਪ੍ਰਯਾਸ ਕੀਆ ਹੈ।
ਦੇਸ਼ ਦੀ ਵਿਕਾਸ ਯਾਤਰਾ ਵਿਚ ਔਰਤਾਂ ਦੇ ਯੋਗਦਾਨ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,
ਭਾਰਤ ਕੀ ਵਿਕਾਸ ਯਾਤਰਾ ਮੈਂ ਨਾਰੀ ਸ਼ਕਤੀ ਕੇ ਯੋਗਦਾਨ ਕੋਈ ਨਕਾਰ ਨਹੀਂ ਸਕਦਾ। ਉਨਕੋ ਅਗਰ ਅਵਸਰ ਮਿਲੇ ਔਰ ਵੋ ਨੀਤੀ ਨਿਰਧਾਰਣ ਕਾ ਹਿੱਸਾ ਬਣੇ ਤੋ ਦੇਸ਼ ਕੀ ਪ੍ਰਗਤੀ ਮੈਂ ਔਰ ਗਤੀ ਆ ਸਕਤੀ ਹੈ। ਯੇ ਨਯਾ ਸਦਨ ਕਾ ਪਹਿਲਾ ਨਿਰਣੇ ਥਾ ਨਾਰੀ ਸ਼ਕਤੀ ਬੰਧਨ। ਹਮਨੇ ਤੋ ਮਾਤਰ ਸ਼ਕਤੀ ਕੀ ਵਾਹਵਾਹੀ ਕੇ ਲਿਏ ਇਸ ਸਦਨ ਕਾ ਆਰੰਭ ਕੀਆ ਥਾ।
ਭਾਰਤੀ ਰਿਜ਼ਰਵ ਬੈਂਕ RBI ਅੱਜ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਦਾ ਐਲਾਨ ਕਰੇਗਾ। ਲਗਭਗ 5 ਸਾਲਾਂ ਦੇ ਵਕਫੇ ਤੋਂ ਬਾਅਦ ਵਿਆਜ ਦਰਾਂ ਵਿਚ 25 ਆਧਾਰ ਅੰਕਾਂ ਦੀ ਕਟੌਤੀ ਦੀ ਉਮੀਦ ਹੈ। ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ ਆਪਣੀ ਮੁਦਰਾ ਨੀਤੀ ਕਮੇਟੀ ਦੀ 3 ਦਿਨਾਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਹ ਅੱਜ ਸਵੇਰੇ 6 ਮੈਂਬਰੀ ਪੈਨਲ ਦੇ ਫੈਸਲੇ ਦਾ ਐਲਾਨ ਕਰਨਗੇ। ਰਿਜ਼ਰਵ ਬੈਂਕ ਨੇ ਆਖਰੀ ਵਾਰ May 2020 'ਚ ਰੈਪੋ ਦਰ ਨੂੰ 40 ਆਧਾਰ ਅੰਕ ਘਟਾ ਕੇ 4% ਕਰ ਦਿੱਤਾ ਸੀ ਤਾਂ ਜੋ ਕੋਵਿਡ ਮਹਾਮਾਰੀ ਅਤੇ ਉਸ ਤੋਂ ਬਾਅਦ ਲਾਕਡਾਊਨ ਨਾਲ ਪ੍ਰਭਾਵਿਤ ਅਰਥਚਾਰੇ ਨੂੰ ਸੰਕਟ ਤੋਂ ਬਾਹਰ ਕੱਢਿਆ ਜਾ ਸਕੇ। May 2022 ਵਿਚ RBI ਨੇ ਰੂਸ ਯੁਕਰੇਨ ਜੰਗ ਦੇ ਮੱਦੇਨਜ਼ਰ ਰੈਪੋ ਦਰ ਵਧਾਉਣੀ ਸ਼ੁਰੂ ਕੀਤੀ ਪਰ May 2023 'ਚ ਇਸ ਤੇ ਰੋਕ ਲਗਾ ਦਿੱਤੀ ਗਈ ਸੀ। ਕਈ ਖੋਜ ਰਿਪੋਰਟਾਂ, ਸਨਅਤਾਂ ਤੇ ਕਾਰੋਬਾਰੀ ਚੈਂਬਰਾਂ ਨੇ ਇਸ਼ਾਰਾ ਦਿੱਤੈ ਕਿ ਨੀਤੀਗਤ ਦਰ ਨੂੰ 25 ਆਧਾਰ ਅੰਕਾਂ ਤੋਂ ਘਟਾ ਕੇ 6.25% ਕਰਨ ਦੀ ਵੱਡੀ ਉਮੀਦ ਹੈ। ਐਸੋਸੀਏਟ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ ਐਸੋਚੈਮ ਨੇ ਕਿਹੈ ਕਿ ਵਿਆਜ ਦਰਾਂ 'ਚ ਕਟੌਤੀ ਨਾਲ ਬੈਂਕਿੰਗ ਪ੍ਰਣਾਲੀ ਵਿਚ ਹੋਰ ਪੈਸਾ ਆਵੇਗਾ। ਇਹ ਖਪਤ ਅਤੇ ਮਾਲੀ ਅਨੁਸ਼ਾਸਨ ਨੂੰ ਵੀ ਬਹਾਲ ਕਰੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਚਾਲੂ ਵਿੱਤੀ ਸਾਲ ਵਿਚ ਹੁਣ ਤੱਕ 5 ਕਰੋੜ ਤੋਂ ਵੱਧ ਦਾਅਵਿਆਂ ਦਾ ਨਿਪਟਾਰਾ ਕੀਤੈ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਕਿਹਾ ਕਿ ਵਿੱਤੀ ਸਾਲ 2023-24 'ਚ 4,45,00,000 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਐ। ਉਨਾਂ ਕਿਹਾ ਕਿ ਸੰਗਠਨ 'ਚ ਸੁਧਾਰਾਂ ਕਾਰਨ ਹੀ ਇੰਨੀ ਵੱਡੀ ਗਿਣਤੀ 'ਚ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਸਕਿਐ। ਡਾ ਮਾਂਡਵੀਆ ਨੇ ਕਿਹਾ ਕਿ ਕਰਮਚਾਰੀ ਭਵਿੱਖ ਨੀਤੀ ਸੰਗਠਨ ਆਪਣੇ ਮੈਂਬਰਾਂ ਨੂੰ ਨਿਰਵਿਘਨ ਸੇਵਾ ਪ੍ਰਦਾਨ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਨਾ ਜਾਰੀ ਰੱਖੇਗਾ।
ਪਿਛਲੇ 1 ਸਾਲ ਮੈਂ 5 ਕਰੋੜ ਸੇ ਅਧਿਕ ਕਲੇਮ ਸੈਟਲ ਕਰਕੇ EPFO ਨੇ ਇੱਕ ਨਯਾ ਇਤਿਹਾਸ ਰਚਾ ਹੈ। EPFO ਕੇ ਸਭੀ ਓਫਿਸੀਅਲਸ ਕਰਮਚਾਰੀ ਉਸਕੋ ਮੈਂ ਅਭਿਨੰਦਨ ਕਰਤਾ ਹੂੰ ਔਰ EPFO ਪਲੇਟਫਾਰਮ ਕੋ ਰਿਫਾਰਮ ਕਰਨੇ ਕੇ ਲਿਏ ਜਨਤਾ ਕੀ ਓਰ ਸੇ ਹਮੇ ਕਈ ਸੁਝਾਵ ਮਿਲਾ ਥਾ। ਇਹ ਸਭ ਸੁਝਾਵ ਦੇਣੇ ਵਾਲੇ ਸਭੀ ਲਾਭਾਰਥੀਓ ਕੋ ਵੀ ਮੈਂ ਅਭਿਨੰਦਨ ਕਰਤਾ ਹੂੰ।
ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ਹ ਗ੍ਰੀਸ ਦੇ ਵਿਦੇਸ਼ ਮੰਤਰੀ ਜਾਰਜ ਗੇਰਾ ਪੈਟਰਾਈਟਸ ਨਾਲ ਦੁਵੱਲੀ ਮੀਟਿੰਗ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਵਿਆਪਕ ਪੱਧਰ ਤੇ ਵਿਚਾਰ ਵਟਾਂਦਰਾ ਵੀ ਕੀਤਾ। ਮੀਟਿੰਗ ਦੌਰਾਨ ਡਾ ਜੈਸ਼ੰਕਰ ਨੇ ਭਾਰਤ ਅਤੇ ਗ੍ਰੀਸ ਭਾਈਵਾਲੀ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਭਾਰਤ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਚ ਸਹਿਯੋਗ ਚਾਹੁੰਦੈ। ਗ੍ਰੀਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਚ ਗ੍ਰੀਸ ਤੇ ਭਾਰਤ ਦਰਮਿਆਨ ਦੁਵੱਲੇ ਸਬੰਧਾਂ ਚ ਸੁਧਾਰ ਹੋਇਐ। ਉਨੂਾ ਕਿਹਾ ਕਿ ਗ੍ਰੀਸ ਸੈਰ ਸਪਾਟਾ, ਸਭਿਆਚਾਰ ਤੇ ਵਪਾਰ ਸਮੇਤ ਹਰ ਪੱਖੋਂ ਆਪਣੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੈ। ਭਾਰਤ ਨੇ ਬੰਗਲਾਦੇਸ਼ ਵਿਚ ਮਾੜੇ ਅਨਸਰਾਂ ਦੁਆਰਾ ਸ਼ੇਖ ਮੁਜ਼ੀਬੁਰ ਰਹਿਮਾਨ ਦੀ ਰਿਹਾਇਸ਼ ਨੂੰ ਢਾਉਣ ਦੀ ਨਿੰਦਾ ਕੀਤੀ ਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਬੰਗਲਾਦੇਸ਼ ਮੁਕਤੀ ਜੰਗ ਦੇ ਮਹਾਨ ਨੇਤਾ ਦੀ ਰਿਹਾਇਸ਼ ਨੂੰ ਢਾਇਆ ਜਾਣਾ ਅਫਸੋਸਜਨਕ ਏ। ਬੁਲਾਰੇ ਨੇ ਕਿਹਾ ਕਿ ਬੰਗਲਾ ਦੀ ਪਛਾਣ ਲਈ ਲੜੇ ਗਏ ਆਜ਼ਾਦੀ ਸੰਗਰਾਮ ਨੂੰ ਮਹੱਤਵ ਦੇਣ ਵਾਲੇ ਲੋਕ ਜਾਣਦੇ ਨੇ ਕਿ ਰਿਹਾਇਸ਼ ਬੰਗਲਾਦੇਸ਼ ਦੀ ਰਾਸ਼ਟਰੀ ਚੇਤਨਾ ਲਈ ਕਿੰਨੀ ਮਹੱਤਵਪੂਰਨ ਰਹੀ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਕਾਰਵਾਈ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਏ। ਦਿੱਲੀ ਦੀ ਇਕ ਅਦਾਲਤ ਵਿਚ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਅੱਜ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ਼ ਫੈਸਲਾ ਸੁਣਾਉਣਗੇ। ਇਹ ਮਾਮਲਾ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਚ ਇਕ ਪਿਤਾ ਪੁੱਤਰ ਦੀ ਹੱਤਿਆ ਨਾਲ ਸਬੰਧਤ ਏ। ਅਦਾਲਤ ਨੇ ਸਰਕਾਰੀ ਵਕੀਲ ਮਨੀਸ਼ ਰਾਵਤ ਦੀਆਂ ਦਲੀਲਾਂ ਸੁਣਨ ਤੋਂ ਬਾਅਦ 31 ਜਨਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਵਕੀਲ ਅਨਿਲ ਸ਼ਰਮਾ ਨੇ ਕਿਹਾ ਸੀ ਕਿ ਇਸ ਮਾਮਲੇ ਚ ਸੱਜਣ ਕੁਮਾਰ ਦਾ ਨਾਮ ਸ਼ੁਰੂ ਤੋਂ ਹੀ ਨਹੀਂ ਸੀ ਅਤੇ ਗਵਾਹ ਵੱਲੋਂ ਸੱਜਣ ਕੁਮਾਰ ਦਾ ਨਾਮ ਲੈਣ ਵਿਚ 16 ਸਾਲ ਦੀ ਦੇਰੀ ਕੀਤੀ ਗਈ। ਇਹ ਵੀ ਦਲੀਲ ਦਿੱਤੀ ਗਈ ਏ ਕਿ ਜਿਸ ਮਾਮਲੇ ਚ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਦੋਸ਼ੀ ਠਹਿਰਾਇਆ ਸੀ ਉਸ ਦੀ ਅਪੀਲ ਸੁਪਰੀਮ ਕੋਰਟ ਵਿਚ ਬਕਾਇਆ ਪਈ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU Jalandhar। ਦਿੱਲੀ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਹੋਣ ਵਾਲੀ ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਦਿੱਲੀ ਦੇ ਮੁੱਖ ਚੋਣ ਅਧਿਕਾਰੀ RLS ਵਾਸ ਨੇ ਕਿਹਾ ਕਿ ਨਿਰਵਿਘਨ ਅਤੇ ਨਿਰਪੱਖ ਗਿਣਤੀ ਪ੍ਰਕਿਰਿਆ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ ਅਤੇ ਉਨੂਾਂ ਕਿਹਾ ਕਿ ਕਮਿਸ਼ਨ ਤੇ ਪੁਲਿਸ ਅਧਿਕਾਰੀਆਂ ਦੀ ਲਗਾਤਾਰ ਨਿਗਰਾਨੀ ਹੇਠ EVMs ਨੂੰ ਸਟਰਾਂਗ ਰੂਮ ਵਿਚ ਰਖਿਆ ਗਿਐ। ਵੋਟਾਂ ਦੀ ਗਿਣਤੀ ਲਈ ਦਿੱਲੀ ਦੇ 11 ਜ਼ਿਲ੍ਹਿਆਂ ਚ 19 ਗਿਣਤੀ ਕੇਂਦਰ ਬਣਾਏ ਗਏ ਨੇ। ਉਨੂਾਂ ਕਿਹਾ ਕਿ ਗਿਣਤੀ ਨਿਗਰਾਨ, ਗਿਣਤੀ ਸਹਾਇਕ ਮਾਈਕਰੋ ਆਬਜ਼ਰਵਰ, ਡਾਟਾ ਮੁਲਾਜ਼ਮ ਅਤੇ ਹੋਰ ਸਹਾਇਕ ਮੁਲਾਜ਼ਮਾਂ ਨੂੰ ਗਿਣਤੀ ਦੇ ਅਮਲ ਲਈ ਤੈਨਾਤ ਕੀਤਾ ਗਿਐ ਅਤੇ ਗਿਣਤੀ ਪ੍ਰਕਿਰਿਆ ਲਈ ਸਿਖਲਾਈ ਵੀ ਦਿੱਤੀ ਗਈ ਏ। ਹਰਿਆਣਾ ਦੇ ਫਰੀਦਾਬਾਦ ਵਿਚ ਅੱਜ ਤੋਂ 38ਵਾਂ ਸੂਰਜਕੁੰਡ ਅੰਤਰ ਰਾਸ਼ਟਰੀ ਸ਼ਲਭ ਮੇਲਾ ਸ਼ੁਰੂ ਹੋ ਰਿਹੈ। ਇਸ ਮੌਕੇ ਕੇਂਦਰੀ ਸੈਰ ਸਪਾਟਾ ਅਤੇ ਸਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ। ਮੇਲੇ ਵਿਚ ਹਰ ਸਾਲ ਦਸਤਕਾਰੀ ਦੇ ਨਾਲ ਨਾਲ ਹੱਥ ਨਾਲ ਬੁਣੇ ਹੋਏ ਕੱਪੜੇ, ਖਿਡੌਣੇ ਅਤੇ ਗਹਿਣੇ ਲੋਕਾਂ ਦਾ ਸਭ ਤੋਂ ਵੱਧ ਧਿਆਨ ਖਿੱਚਦੇ ਨੇ। ਇਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਵਾਰ ਮੇਲੇ ਚ ਉੜੀਸਾ ਅਤੇ ਮੱਧ ਪ੍ਰਦੇਸ਼ ਥੀਮ ਸੂਬੇ ਹੋਣਗੇ ਅਤੇ ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀਲੰਕਾ ਅਤੇ ਥਾਈਲੈਂਡ ਦੀਆਂ ਕੰਪਨੀਆਂ ਆਪਣੇ ਉਤਪਾਦ ਪ੍ਰਦਰਸ਼ਿਤ ਕਰਨਗੀਆਂ। ਪਾਕਿਸਤਾਨ ਦੇ ਸਿੰਧ ਸੂਬੇ ਤੋਂ 68 ਹਿੰਦੂ ਸ਼ਰਧਾਲੂਆਂ ਦਾ ਇਕ ਜਥਾ ਕੱਲ੍ਹ ਪ੍ਰਯਾਗਰਾਜ ਪਹੁੰਚਿਆ ਅਤੇ ਸੰਗਮ ਚ ਪਵਿੱਤਰ ਇਸ਼ਨਾਨ ਕੀਤਾ। ਉੱਤਰ ਪ੍ਰਦੇਸ਼ ਸੂਚਨਾ ਵਿਭਾਗ ਨੇ ਦਸਿਆ ਕਿ ਸ਼ਰਧਾਲੂਆਂ ਨੇ ਗੰਗਾ, ਯਮੁਨਾ ਅਤੇ ਸਰਸਵਤੀ ਦੇ ਪਵਿੱਤਰ ਸੰਗਮ ਤੇ ਧਾਰਮਿਕ ਰਸਮਾਂ ਨਿਭਾਈਆਂ ਅਤੇ ਪੂਜਾ ਕੀਤੀ। ਜਥੇ ਨਾਲ ਆਏ ਮਹੰਤ ਰਾਮਨਾਥ ਨੇ ਕਿਹੈ ਕਿ ਸ਼ਰਧਾਲੂ ਪਹਿਲਾਂ ਹਰਿਦੁਆਰ ਗਏ ਅਤੇ ਮਹਾਕੁੰਭ ਚੌਣ ਤੋਂ ਪਹਿਲਾਂ ਆਪਣੇ ਪੁਰਖਿਆਂ ਦੀਆਂ ਅਸਥੀਆਂ ਨੂੰ ਵਿਸਰਜਿਤ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਅਪਰਾਧਕ ਅਦਾਲਤ ICC ਤੇ ਪਾਬੰਦੀ ਲਗਾਉਣ ਦੇ ਕਾਰਜਕਾਰੀ ਹੁਕਮ ਤੇ ਦਸਤਖਤ ਕਰ ਦਿੱਤੇ ਨੇ। ਇਸ ਹੁਕਮ ਚ ਅੰਤਰਰਾਸ਼ਟਰੀ ਅਪਰਾਧਕ ਅਦਾਲਤ ਉਤੇ ਅਮਰੀਕਾ ਅਤੇ ਇਸ ਦੇ ਨਜ਼ਦੀਕੀ ਸਹਿਯੋਗੀ ਇਜ਼ਰਾਇਲ ਨੂੰ ਨਿਸ਼ਾਨਾ ਬਣਾ ਕੇ ਗੈਰ ਕਾਨੂੰਨੀ ਅਤੇ ਬੇਬੁਨਿਆਦ ਕਾਰਵਾਈਆਂ ਕਰਨ ਦਾ ਦੋਸ਼ ਲਾਇਆ ਗਿਐ। ਹੁਕਮ ਚ ਕਿਹਾ ਗਿਐ ਕਿ ਉਨੂਾਂ ਵਿਅਕਤੀਆਂ ਅਤੇ ਪਰਿਵਾਰਾਂ ਤੇ ਵਿੱਤੀ ਅਤੇ ਵੀਜ਼ਾ ਪਾਬੰਦੀਆਂ ਲਗਾਈਆਂ ਜਾਣਗੀਆਂ ਜੋ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੇ ਨਾਗਰਿਕਾਂ ਦੀ ICC ਜਾਂਚ ਵਿਚ ਸਹਾਇਤਾ ਕਰਦੇ ਨੇ। ਟਰੰਪ ਦੇ ਹੁਕਮ ਚ ਕਿਹਾ ਗਿਐ ਕਿ ਅਮਰੀਕਾ ਅਤੇ ਇਜ਼ਰਾਇਲ ICC ਦੇ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ। ਹੁਕਮ ਚ ਇਹ ਵੀ ਕਿਹਾ ਗਿਐ ਕਿ ICC ਨੇ ਦੋਵਾਂ ਦੇਸ਼ਾਂ ਖਿਲਾਫ਼ ਆਪਣੀਆਂ ਕਾਰਵਾਈਆਂ ਨਾਲ ਇਕ ਖ਼ਤਰਨਾਕ ਮਿਸਾਲ ਕਾਇਮ ਕੀਤੀ ਏ। ਅਮਰੀਕਾ ਅਤੇ ਇਜ਼ਰਾਇਲ ਨਾ ਤਾਂ ICC ਦੇ ਮੈਂਬਰ ਨੇ ਅਤੇ ਨਾ ਹੀ ਉਹ ਇਸ ਸੰਸਥਾ ਨੂੰ ਮਾਨਤਾ ਦਿੰਦੇ ਨੇ। ਭਾਰਤੀ ਮੌਸਮ ਵਿਭਾਗ ਨੇ ਅੱਜ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ ਚ ਬਿਜਲੀ ਲਿਸ਼ਕਣ ਦੇ ਨਾਲ ਨਾਲ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਹਿੱਸਿਆਂ ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਦੇਸ਼ ਦੇ ਉੱਤਰ ਪੱਛਮੀ ਹਿੱਸੇ ਵਿਚ ਅੱਜ ਘੱਟ ਤੋਂ ਘੱਟ ਤਾਪਮਾਨ ਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਆਏਗੀ, ਪਰ ਅਗਲੇ 4 ਦਿਨਾਂ ਦੌਰਾਨ ਇਸ ਖੇਤਰ ਚ ਘੱਟੋ ਘੱਟ ਤਾਪਮਾਨ ਚ ਹੌਲੀ ਹੌਲੀ 2 ਤੋਂ 3 ਡਿਗਰੀ ਸੈਲਸੀਅਸ ਦੇ ਵਾਧੇ ਦੀ ਸੰਭਾਵਨਾ ਜਤਾਈ ਗਈ ਹੈ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਨੇ ਨਾਗਪੁਰ ਚ 3 ਇਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤੀ ਟੀਮ ਲੜੀ ਚ 1-0 ਨਾਲ ਅੱਗੇ ਹੋ ਗਈ ਹੈ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਵਿਚ ਮੱਧ ਵਰਗ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਕਿਹਾ ਉਨ੍ਹਾਂ ਦੀਆਂ ਇੱਛਾਵਾਂ ਦੇਸ਼ ਦੀ ਤਰੱਕੀ ਚ ਸਭ ਤੋਂ ਮਜ਼ਬੂਤ ਬੁਨਿਆਦ ਨੇ। ਭਾਰਤੀ ਰਿਜ਼ਰਵ ਬੈਂਕ ਆਪਣੀ मुद्रा नीति कमेटी की मीटिंग च लए गए फैसले का अज ऐलान करेगा। सरकार ने कहा ईपीएफओ ने चालू वित्तीय साल च 5 करोड़ तो वध दावां दा निपटारा करके महत्वपूर्ण उपलब्धि की हासिल। मर्दां दी क्रिकेट विच भारत ने नागपुर च 3 रोजा